क्या मांगूं कि स्थिर न रहाई देखत नैने चलो जग जाए देखत नैने चलो जग जाए क्या न रहाई देखत नैने चलो जग जाई देखत नैने चलो जग जाई लंका सकोट सुंद सिखाई तेरा बन कर खबर न पाई क्या मांगूं किस दिन न रहा देखत नैने चलो जग जाई देखत नैने चलो जग जाई।
एक दिन कबीर भगत जी अपने आश्रम दे विच बैठे सन ते लोई कहन लगी स्वामी जी थोड़े दरबार दे विच कोई मंगता भी आया खाली नहीं गया पर असी भी गृहस्थी बंदे हाँ पुत्र ब्याहना है बेटी का विवाह करना है रिश्तेदारां दे नाल मिलाप रखना है अपने कोल ते कोई तां दौलत भी नहीं है कृपा करके कोई बख्शिश कर दिओ दात। एहो जे वचन सुन के कबीर भगत जी अपनी पत्नी नु समझांदे हन लंका सा कोट समुंद सिखाही तह रावण कर खबर ना पाई क्या मांगू किस थिर न रहाई देखत नैन चलो जग जाई। ए जो संसार है वही एक फना दा मुकाम है इस संसार विचों सारिया ने डेरा कूच कर देना है एक ना एक दिन एहो जा समा भी आएगा असी और तुसी भी इस संसार विचों चले जावांगे। देखो बंदा चलिया चौं जणिया दे कन्न उचारण करो सतनाम श्री वाहे गुरु इथे रहन वाली कोई भी नहीं है जे रहना है ते परमात्मा परमेश्वर दा नाम रहेगा। ऐसे संसार दे विच बड़े बड़े राजे महाराजे पैगंबर आए औलिए आए एक रावण होया बड़ा बलकारी बड़ा विद्वान जिसने के अपने काल नूं अपनी चार पाई दे पावे दे नाल बन्या होया सी उसनूं कोई दुनिया दी ताकत नहीं थी जड़ी मार दवे। लंका दा मालक सी लंका दे दरवाजे दे सामने बहुत डूंगी इक खाई पटाई हुई सी कोई प्राणी रावण नूं मारन वास्ते आंदा सी ते खाई दे विच डिग के खत्म हो जांदा सी ते कबीर भगत जी कहन लगे ओ भी इंसान इस संसार विचों गुजर गए पर रावण ने लंका कित्थों लई किस तरह लंका रावण दे कोल आई। इक दिन पार्वती ने शिवजी महाराज नूं आखिया महाराज पति गुरदेव जो मेरी भैन लक्ष्मी है आओ आपां एक दिन उस नूं मिल के आना है ते शिवजी महाराज लक्ष्मी दे ग्रह विखे चले गए ते लक्ष्मी ने बड़े सुंदर मकान बनाए हुए सन ਮੰਡਪ ਬਣਾਏ ਹੋਏ ਸਨ ਰਹਿਣ ਵਾਸਤੇ, ਤੇ ਪਾਰਵਤੀ ਤੇ ਸ਼ਿਵਜੀ ਨੇ ਸਾਰਾ ਜੋ ਜੀਵਨ ਸੀ ਪਹਾੜਾਂ ਦੇ ਵਿੱਚ ਗੁਜ਼ਾਰਿਆ ਤੇ ਬਿਰਸ਼ਾਂ ਦੇ ਥੱਲੇ ਗੁਜ਼ਾਰਿਆ, ਦਰਖਤਾਂ ਦੇ ਥੱਲੇ। ਤੇ ਇੱਕ ਦਿਨ ਐਸੇ ਤਰ੍ਹਾਂ ਆਪਣੀ ਭੈਣ ਦੇ ਕੋਲ ਬੈਠੀ ਹੈ ਪਾਰਵਤੀ, ਤੇ ਲਕਸ਼ਮੀ ਨੇ ਆਖਿਆ, ਭੈਣੇ ਜੋ ਛੋਟੇ ਛੋਟੇ ਪੰਛੀ ਹਨ ਉਹ ਵੀ ਆਪਣੇ ਰਹਿਣ ਵਾਸਤੇ, ਆਰਾਮ ਕਰਨ ਵਾਸਤੇ ਆਲਣਾ ਬਣਾ ਲੈਂਦੇ ਹਨ, ਪਰ ਤੁਸੀਂ ਸਾਰਾ ਜ਼ਿੰਦਗੀ ਦਾ ਜੀਵਨ ਐਸੀ ਤਰ੍ਹਾਂ ਦਰਖਤਾਂ ਦੇ ਥੱਲੇ ਗੁਜ਼ਾਰ ਦੋਗੇ। ਤੇ ਇਹ ਜਿਹੜੀ ਗੱਲ ਸੀ ਪਾਰਵਤੀ ਦੇ ਮਨ ਨੂੰ ਚੀਰ ਗਈ, ਤੇ ਉਸਨੇ ਆਪਣੇ ਪਤੀ ਗੁਰਦੇਵ ਅੱਗੇ ਬੇਨਤੀ ਕੀਤੀ, ਮਹਾਰਾਜ ਮੈਨੂੰ ਬੜੇ ਸੁੰਦਰ ਮਕਾਨ ਬਣਾ ਕੇ ਦਿਓ, ਬੜੇ ਸੁੰਦਰ ਮਹਿਲ ਬਣਾ ਕੇ ਦਿਓ, ਇਹੋ ਜਿਹੇ ਬਣਾ ਕੇ ਦਿਓ ਜਿਹੜੇ ਕਿਸੇ ਨੇ ਦੇਖੇ ਨਾ ਹੋਣ। ਤੇ ਸਹਿਬ ਬਾਣੀ ਅੰਦਰ ਇਉਂ ਫਰਮਾਨ ਕਰਦੇ ਹਨ, ਇੱਕ ਲੱਖ ਪੂਤ ਸਵਾ ਲੱਖ ਨਾਤੀ ਤੈਗਰਾ ਬਨ ਕਰ ਦੀਆ ਨਾ ਪਾਤੀ ਕਿਆ ਮੰਗੂ ਇਸ਼ਤੀ ਨਰਦਾ ਜੀ ਕਹਿਣਗੇ ਮੈਂ ਕੀ ਮੰਗਾ ਮਾਲਕ ਕੋਲੋਂ, ਕੁਛ ਸਿਰ ਰਹਿਣ ਵਾਲੀ ਨਹੀਂ ਹੈ, ਦੇਖਤ ਨੈਣ ਚਲਿਓ ਜਗ ਜਾਈ, ਤੇਰੇ ਮੇਰੇ ਦੇਖਦਿਆਂ ਦੇਖਦਿਆਂ ਪਤਾ ਨਹੀਂ ਕਿਤਨਾ ਕੁ ਸੰਸਾਰ ਚਲਾ ਗਿਆ, ਇੱਕ ਦਿਨ ਇਹੋ ਜਿਹਾ ਸਮਾਂ ਵੀ ਆਏਗਾ ਅਸੀਂ ਤੁਸੀਂ ਵੀ ਇਸ ਸੰਸਾਰ ਵਿੱਚੋਂ ਡੇਰਾ ਕੂਚ ਕਰ ਜਾਵਾਂਗੇ, ਦੇਖੋ ਬੰਦਾ ਚੱਲਿਆ, ਚੌਂ ਜਣਿਆਂ ਦੇ ਕੰਨ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਤੇ ਰਾਵਣ ਦੀ ਜੋ ਕਥਾ ਹੈ ਕਬੀਰ ਭਗਤ ਜੀ ਆਪਣੀ ਧਰਮ ਪਤਨੀ ਨੂੰ ਸੁਣਾ ਰਹੇ ਹਨ। ਪਾਰਵਤੀ ਕਹਿਣ ਲੱਗੀ ਮੈਨੂੰ ਸੋਹਣੇ ਮੰਡਪ ਬਣਾ ਦਿਓ, ਪਰ ਸ਼ਿਵਜੀ ਜੀ ਕਹਿਣ ਲੱਗੇ ਅਸੀਂ ਮਹਿਲਾਂ ਤੋਂ ਕੀ ਲੈਣਾ ਹੈ, ਇਹਦੇ ਦੁਨਿਆਵੀ ਲੋਕ ਹਨ ਜਿਹੜੇ ਕਿ ਮਹਿਲਾਂ ਦੇ ਵਿੱਚ ਰਹਿੰਦੇ ਹਨ, ਇਹ ਜਾਗੀਰ ਦੇ ਨਾਲ ਤਾਂ ਦੌਲਤ ਦੇ ਨਾਲ ਨਿਉਂ ਲਗਾ ਕੇ ਬੈਠੇ ਹਨ, ਇਹ ਤੇ ਇੱਕ ਫਨਾ ਦਾ ਮੁਕਾਮ ਹੈ, ਰਹਿਣ ਵਾਲੀ ਫਿਰ ਨਹੀਂ ਹੈ, ਅਸੀਂ ਲੋਕਾਂ ਤੋਂ ਨਿਰਲੇਪ ਰਹਿਣਾ ਹੈ, ਪਰ ਔਰਤ ਦਾ ਹੱਥ ਬੜਾ ਪੈੜਾ ਹੈ। ਕਹਿਣ ਲੱਗੀ ਮਹਾਰਾਜ ਤੁਹਾਡਾ ਰਸਤਾ ਇਹ ਹੈ ਤੇ ਮੇਰਾ ਰਸਤਾ ਆ ਹੈ, ਜਿਤਨਾ ਚਿਰ ਤੁਸੀਂ ਮੈਨੂੰ ਮਕਾਨ ਨਹੀਂ ਬਣਾ ਕੇ ਦਿੰਦੇ ਉਤਨਾ ਚਿਰ ਮੈਂ ਤੁਹਾਡੇ ਨਾਲ ਨਹੀਂ ਰਹਾਂਗੀ। ਤੇ ਸ਼ਿਵਜੀ ਜੀ ਕਹਿਣ ਲੱਗੇ ਚਲੋ ਮਕਾਨ ਬਣਾ ਦਿੰਦੇ ਹਾਂ ਭਾਈ, ਸਾਨੂੰ ਕੋਈ ਔਖੇ ਨਹੀਂ ਹੈ ਬਣਾਉਣੇ, ਆਓ ਇੱਥੇ ਬਾਬਾ ਵਿਸ਼ਵਕਰਮਾ ਜੀ ਰਹਿੰਦੇ ਹਨ, ਉਹਨਾਂ ਦੇ ਕੋਲ ਜਾ ਕੇ ਬੇਨਤੀ ਕਰ ਦਿੰਦੇ ਹਾਂ ਤੇ ਮਕਾਨ ਬੜੇ ਸੁੰਦਰ ਬਣ ਜਾਣਗੇ। ਤੇ ਬਾਬਾ ਵਿਸ਼ਵਕਰਮਾ ਜੀ ਦੇ ਕੋਲ ਪਾਰਵਤੀ ਤੇ ਸ਼ਿਵਜੀ ਜੀ ਚਲੇ ਗਏ, ਜਾ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਮਕਾਨ ਬੜੇ ਸੁੰਦਰ ਬਣਾ ਕੇ ਦਿਓ, ਇਹੋ ਜਿਹੇ ਬਣਾ ਕੇ ਦਿਓ ਕਿ ਅਜੇ ਤੱਕ ਜਿਹੜੇ ਕਿਸੇ ਨੇ ਬਣਾਏ ਨਾ ਹੋਵਣ। ਪਰ ਬਾਬਾ ਵਿਸ਼ਵਕਰਮਾ ਜੀ ਕਹਿਣ ਲੱਗੇ ਜਾਓ ਭਾਈ ਇਹ ਸਾਡੀ ਖੂੰਡੀ ਲੈ ਜਾਓ, ਰਾਤ ਦੇ ਸਮੇਂ ਇਸ ਖੂੰਡੀ ਦੇ ਨਾਲ ਤੁਸੀਂ ਜਿੱਥੇ ਤੱਕ ਵੀ ਲੀਕ ਮਾਰ ਦੋਗੇ ਉੱਥੇ ਤੱਕ ਬਹੁਤ ਸੁੰਦਰ ਮਹਿਲ ਤੁਹਾਡੇ ਬਣ ਜਾਣਗੇ, ਪਰ ਇੱਕ ਸ਼ਰਤ ਹੈ ਸਾਡੀ, ਪਰ ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਜਿੰਨਾ ਚਿਰ ਲੀਕ ਮਾਰੋਗੇ, ਪਰ ਜੇ ਤੁਸੀਂ ਪਿੱਛੇ ਮੁੜ ਕੇ ਦੇਖ ਲਿਆ ਤੇ ਫਿਰ ਬਈ ਇਸ ਦੇ ਵਿੱਚ ਫਰਕ ਪੈ ਜਾਏਗਾ ਦੀਵਾਰਾਂ ਦੇ ਵਿੱਚ। ਸ਼ਿਵਜੀ ਜੀ ਖੂੰਡੀ ਲੈ ਕੇ ਆ ਗਏ ਤੇ ਰਾਤ ਦੇ ਸਮੇਂ ਲੀਕ ਮਾਰਨੀ ਸ਼ੁਰੂ ਕਰ ਦਿੱਤੀ, ਤੇ ਲੀਕ ਮਾਰਦੇ ਮਾਰਦੇ ਜਦੋਂ ਚਾਰਾ ਚਫੇਰਾ ਘਿਰਨ ਲੱਗਾ ਹੈ, ਥੋੜਾ ਜਿਹਾ ਸਮਾਂ ਰਹਿ ਗਿਆ ਤੇ ਜਦੋਂ ਦਰਵਾਜ਼ਾ ਬਣਨ ਲੱਗਾ ਤੇ ਸ਼ਿਵਜੀ ਨੇ ਆਖਿਆ ਦਿਲ ਦੇ ਵਿੱਚ ਵਿਚਾਰ ਕੀਤੀ ਮਨਾ ਪਿੱਛੇ ਮੁੜ ਕੇ ਦੇਖ ਲਵਾਂ ਕੁਛ ਬਣਦਾ ਵੀ ਹੈ ਜੋ ਮੈਨੂੰ ਟਾਲ ਦਿੱਤਾ ਹੈ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਤੇ ਹਜ਼ੂਰ ਬਾਣੀ ਅੰਦਰ ਇਉਂ ਫਰਮਾਨ ਕਰਦੇ ਹਨ
ਚੰਦ ਸੂਰਜ ਜਾਗੇ ਤਪਤੇ ਸੋਈ
ਜਦੋਂ ਸ਼ਿਵਜੀ ਨੇ ਪਿੱਛੇ ਮੁੜ ਕੇ ਵੇਖਿਆ ਤੇ ਉੱਥੇ ਬਈ ਕਾਣ ਪੈ ਗਈ। ਤੁਸੀਂ ਵੇਖੀ ਇਹਨੇ ਲੰਕਾ ਦਾ ਨਕਸ਼ਾ ਕਦੇ ਵੇਖਿਆ ਹੋਵੇਗਾ, ਉਹ ਤਰਕੂਣੀ ਹੈ ਪਰ ਬੜੇ ਸੁੰਦਰ ਮੰਡਪ ਬਣ ਗਏ, ਬੜੇ ਸੁੰਦਰ ਮਹਿਲ ਬਾੜੀਆਂ ਬਣ ਗਈਆਂ। ਤੇ ਪਾਰਵਤੀ ਕਹਿਣ ਲੱਗੀ, ਮਹਾਰਾਜ ਪਤੀ ਗੁਰਦੇਵ ਆਪਣੇ ਆਪਣੇ ਇਸ਼ਟ ਦੇ ਮੁਤਾਬਕ ਇੱਥੇ ਹਵਨ ਵੀ ਕਰਾਉਣਾ ਹੈ ਤੇ ਗੀਤਾ ਦਾ ਪਾਠ ਵੀ ਕਰਾਉਣਾ ਹੈ ਤੇ ਇੱਥੇ ਜਗ ਕਰਨਾ ਹੈ। ਸ਼ਿਵਜੀ ਕਹਿਣ ਲੱਗੇ, ਬਹੁਤ ਵਿਦਵਾਨ ਬ੍ਰਾਹਮਣ ਰਹਿੰਦਾ ਹੈ ਜਿਸ ਦਾ ਨਾਮ ਰਾਵਣ ਹੈ ਔਰ ਜਿਸਨੇ ਚਾਰੇ ਵੇਦ ਪੜੇ ਹੋਏ ਹਨ, ਉਸ ਨੂੰ ਜਾ ਕੇ ਬੇਨਤੀ ਕਰ ਦਿੰਦੇ ਹਾਂ ਤੇ ਉਹ ਆ ਕੇ ਇੱਥੇ ਹਵਨ ਕਰ ਦੇਣਗੇ। ਪਾਰਵਤੀ ਤੇ ਸ਼ਿਵਜੀ ਮਹਾਰਾਜ ਜੀ ਚਲੇ ਗਏ ਜਾ ਕੇ ਰਾਵਣ ਨੂੰ ਬੇਨਤੀ ਕੀਤੀ, ਰਾਵਣ ਨੇ ਬੇਨਤੀ ਪ੍ਰਵਾਨ ਕਰਕੇ ਤੇ ਦਿਨ ਮੁਕਰ ਕਰਕੇ ਉਸ ਦਿਨ ਰਾਵਣ ਉਹਨਾਂ ਦੇ ਗ੍ਰਹਿ ਵਿਖੇ ਆ ਗਿਆ ਤੇ ਜਾਪ ਕੀਤਾ, ਸਿਮਰਨ ਕੀਤਾ ਤੇ ਜਗ ਹੋਇਆ। ਬੜਾ ਦਾਨ ਪੁੰਨ ਕੀਤਾ ਪਾਰਵਤੀ ਨੇ ਤੇ ਸ਼ਿਵਜੀ ਮਹਾਰਾਜ ਨੇ ਤੇ ਰਾਵਣ ਦੇ ਕੋਲ ਗਲ ਦੇ ਵਿੱਚ ਪੱਲਾ ਪਾ ਕੇ ਪਾਰਵਤੀ ਖਲੋ ਗਈ। ਕਹਿਣ ਲੱਗੀ, ਮਹਾਰਾਜ ਦੱਸੋ ਕਿ ਆਪ ਦੀ ਭੇਟਾ ਕਿਤਨੀ ਹੈ, ਆਪ ਨੂੰ ਕੀ ਦਰਸ਼ਨਾ ਦਈਏ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਤੇ ਰਾਵਣ ਕਹਿਣ ਲੱਗਾ, ਆਪ ਦਾ ਦਿੱਤਾ ਬਹੁਤ ਕੁਛ ਹੈ, ਕਿਸੇ ਵੀ ਵਸਤੂ ਦੀ ਕਮੀ ਨਹੀਂ ਹੈ, ਘਰ ਦੇ ਵਿੱਚ ਬਹੁਤ ਕੁਛ ਹੈ। ਪਾਰਵਤੀ ਕਹਿਣ ਲੱਗੀ, ਮਹਾਰਾਜ ਜਿਤਨਾ ਚਿਰ ਤੁਸੀਂ ਆਪਣਾ ਦਾਨ ਦਰਸ਼ਨਾ ਭੇਟਾ ਨਹੀਂ ਲਓਗੇ ਉਤਨਾ ਚਿਰ ਸਾਨੂੰ ਫਲ ਨਹੀਂ ਮਿਲੇਗਾ, ਉਤਨਾ ਚਿਰ ਇਹ ਜਾਪ ਦਾ ਜੋ ਫਲ ਹੈ ਸਾਨੂੰ ਨਹੀਂ ਮਿਲੇਗਾ। ਦੱਸੋ ਕੀ ਮੰਗਦੇ ਹੋ। ਦੂਸਰੀ ਵਾਰ ਵਚਨ ਹੋਇਆ ਤੇ ਰਾਵਣ ਨੇ ਫਿਰ ਇਨਕਾਰ ਕਰ ਦਿੱਤੀ ਤੇ ਕਹਿਣ ਲੱਗਾ, ਕਿਸੇ ਵਸਤੂ ਦੀ ਜ਼ਰੂਰਤ ਨਹੀਂ ਹੈ। ਤੀਸਰੀ ਵਾਰ ਪਾਰਵਤੀ ਨੇ ਫਿਰ ਆਖਿਆ, ਮਹਾਰਾਜ ਇਹ ਫਲ ਸਾਨੂੰ ਨਹੀਂ ਮਿਲੇਗਾ, ਇਹ ਤੇ ਆਪ ਹੀ ਲੈ ਜਾਓਗੇ ਤੇ ਇਹ ਸਾਡੇ ਮੰਡਪ ਪਵਿੱਤਰ ਨਹੀਂ ਹੋਣਗੇ, ਤੁਸੀਂ ਕਿਰਪਾ ਕਰਕੇ ਦੱਸੋ। ਸੰਗੋ ਨਾ, ਮੰਗਣ ਤੋਂ ਜਕੀ ਦਾ ਨਹੀਂ ਹੁੰਦਾ, ਜੋ ਤੁਹਾਡਾ ਬਣਦਾ ਹੈ ਤੁਸੀਂ ਲੈ ਲਓ। ਤੇ ਰਾਵਣ ਕਹਿਣ ਲੱਗਾ, ਜੇ ਤੁਸੀਂ ਮੇਰੇ ਤੇ ਟੁੱਟਬਾਣ ਹੋਏ ਹੋ, ਮੈਨੂੰ ਕੁਛ ਦੇਣ ਲੱਗੇ ਹੋ ਤੇ ਮੈਨੂੰ ਪਹਿਲਾਂ ਤਿੰਨ ਵਚਨ ਦੇ ਦਿਓ। ਤੇ ਪਾਰਵਤੀ ਨੇ ਰਾਵਣ ਨੂੰ ਤਿੰਨ ਵਚਨ ਦੇ ਦਿੱਤੇ ਤੇ ਜਦੋਂ ਤਿੰਨ ਵਚਨ ਦਿੱਤੇ ਤੇ ਰਾਵਣ ਕਹਿਣ ਲੱਗਾ, ਜੇ ਤੁਸੀਂ ਮੈਨੂੰ ਕੁਝ ਦੇਣ ਲੱਗੇ ਹੋ ਤੇ ਇਹ ਲੰਕਾ ਹੀ ਮੈਨੂੰ ਦੇ ਦਿਓ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਤੇ ਗਰੀਬ ਨਿਵਾਜ ਪਾਤਸ਼ਾਹ ਬਾਣੀ ਦਰ ਇਉਂ ਫਰਮਾਨ ਕਰਦੇ ਹਨ, ਗੁਰਮਤਿ ਤੇਰਾ ਮੈਂ ਨਾਮ ਵਸਾਈ, ਅਸਥਿਰ ਰਹੇ ਨਾ ਕਤੂ ਜਾਈ, ਕਿਆ ਮੰਗੂ ਕਿਸੇ ਸਿਰ ਨਾ ਰਹਾ, ਤੁਸੀਂ ਮੰਗਿਆ ਵੀ ਕੁਛ ਨਹੀਂ ਔਰ ਮੰਗਣ ਲੱਗਿਆ ਤੁਸੀਂ ਦੇਖਿਆ ਵੀ ਨਹੀਂ, ਅਜੇ ਤੇ ਕੁਛ ਪ੍ਰਾਪਤ ਨਹੀਂ ਕੀਤਾ ਆਨੰਦ ਸੀ ਇਸ ਲੰਕਾ ਦਾ, ਅਜੇ ਤੇ ਥੋੜਾ ਜਿਹਾ ਵੀ ਸਮਾਂ ਸੀ ਇਸ ਲੰਕਾ ਦੇ ਵਿੱਚ ਨਹੀਂ ਗੁਜ਼ਾਰਿਆ, ਤੁਸੀਂ ਲੰਕਾ ਮੰਗ ਲਈ ਹੈ, ਜਾਓ ਅਸੀਂ ਤੁਹਾਨੂੰ ਦੇ ਦਿੱਤੀ ਲੰਕਾ, ਪਰ ਇੱਕ ਗੱਲ ਹੈ ਇਹ ਤੁਹਾਡੇ ਕੋਲ ਵੀ ਰਹੇਗੀ ਨਹੀਂ, ਇਹ ਸਵਾਹ ਹੋ ਜਾਏਗੀ, ਸੜ ਜਾਏਗੀ, ਇੱਥੋਂ ਤੱਕ ਇਸ ਲੰਕਾ ਦੀ ਹਾਲਤ ਹੋ ਜਾਏਗੀ। ਤਾਂ ਕਬੀਰ ਭਗਤ ਜੀ ਕਹਿੰਦੇ ਹਨ,
ਇੱਕ ਲੱਖ ਪੂਤ ਸਵਾ ਲੱਖ ਨਾਤੀ,
ਭਗਤ ਜੀ ਆਪਣੀ ਧਰਮ ਪਤਨੀ ਨੂੰ ਸੁਣਾਉਣ ਲੱਗੇ ਹਨ, ਉਹ ਲੰਕਾ ਦੀ ਹਾਲਤ ਕਿਹੋ ਜਿਹੀ ਹੋ ਗਈ? ਇੱਕ ਲੱਖ ਪੂਤ ਸਵਾ ਲੱਖ ਨਾਤੀ, ਤਹਿ ਰਾਵਣ ਕਰਦੀਆਂ ਨਾ ਬਾਤੀ। ਇੱਕ ਲੱਖ ਪੁੱਤਰ ਹੋਇਆ ਰਾਵਣ ਦਾ, ਤੇ ਸਵਾ ਲੱਖ ਪੋਤਰੇ ਤੇ ਨਾਤੀ ਰਿਸ਼ਤੇਦਾਰ ਹੋਏ ਹਨ। ਪਰ ਇਹੋ ਜਿਹਾ ਸਮਾਂ ਆ ਗਿਆ ਉਹਨਾਂ ਲੰਕਾ ਦੇ ਵਿੱਚ, ਉਹਨਾਂ ਮਹਿਲਾਂ ਦੇ ਵਿੱਚ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਰਿਹਾ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਤੇ ਕਬੀਰ ਭਗਤ ਜੀ ਕਹਿੰਦੇ ਹਨ, ਮੈਂ ਕੀ ਮੰਗਾ ਬਈ, ਇਸ ਸੰਸਾਰ ਵਿੱਚ ਕੋਈ ਇਹੋ ਜਿਹੀ ਵਸਤੂ ਨਹੀਂ ਹੈ ਜਿਹੜੀ ਕਿ ਪੁਰਾਣੀ ਦੀ ਜ਼ਿੰਦਗੀ ਦੇ ਨਾਲ ਨਿਭ ਜਾਏ। ਕੇਵਲ ਇੱਕੋ ਹੀ ਇੱਕ ਨਾਮ ਹੈ ਮਾਲਕ ਦਾ, ਜੋ ਪੁਰਾਣੀ ਦੀ ਜ਼ਿੰਦਗੀ ਦਾ ਸਹਾਰਾ ਬਣ ਜਾਂਦਾ ਹੈ। ਹਜ਼ੂਰ ਬਾਣੀ ਅੰਦਰ ਫਰਮਾਨ ਕਰਦੇ ਹਨ,
ਕਹਿਤ ਕਬੀਰ ਸੁਣੋ ਲੈ ਲੋਈ, ਰਾਮ ਨਾਮ ਬਿਨ ਮੁਕਤ ਨਾ ਹੋਈ, ਕਿਆ
ਲੰਕਾ ਮੰਗ ਲਈ ਤੇ ਰਾਵਣ ਕੋਲ ਲੰਕਾ ਵੀ ਰਹੀ ਨਹੀਂ। ਤੇ ਪਿਆਰ ਦੇ ਨਾਲ ਕਬੀਰ ਭਗਤ ਜੀ ਆਪਣੀ ਘਰਵਾਲੀ ਨੂੰ ਸਮਝਾਉਂਦੇ ਹਨ ਤੇ ਇਉਂ ਵਰਣ ਕਰਦੇ ਹਨ, ਉਪਜੈ ਨਿਪਜੈ ਸੁਮਾਈ, ਨੈਨੋ ਦੇਖਤ ਇਹ ਜਗ ਜਾਇ, ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਵਾਰ ਨਹੀਂ ਕਿਸ ਤੇਰਾ। ਭਾਵੇਂ ਕਿਤਨੇ ਵੀ ਤੂੰ ਕੋਠੇ ਮੰਡਪ ਲੈ ਲੈ, ਪਰ ਇਹਨਾਂ ਦੇ ਵਿੱਚ ਤੇਰਾ ਨਹੀਂ ਹੈ ਬਾਈ, ਇੱਥੇ ਛੱਡ ਜਾਣਾ ਹੈ। ਤੇ ਕਬੀਰ ਭਗਤ ਜੀ ਬੜਾ ਸੁੰਦਰ ਫੁਰਮਾਨ ਕਰਦੇ ਹਨ, ਕੀ ਕਹਿ ਰਹੇ ਹਨ, ਲੰਕਾ ਗੜ ਸੋਨੇ ਕਾ ਭਿਆ, ਮੂਰਖ ਰਾਵਣ ਕਿਆ ਲੈ ਗਿਆ। ਲੰਕਾ ਗੜ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ ਭਾਈ, ਖਾਲੀ ਹੱਥ ਝਾੜ ਕੇ ਚਲਾ ਗਿਆ। ਪੁਰਾਣੀ ਆਇਆ ਤਾਂ ਨੰਗਾ ਸੀ ਔਰ ਬਿਲਕੁਲ ਖਾਲੀ ਸੀ, ਪਰ ਇਸ ਸੰਸਾਰ ਤੋਂ ਜਾਣ ਲੱਗਿਆ ਪਾਪਾਂ ਦੀ ਪੰਡ ਸਿਰ ਦੇ ਉੱਪਰ ਲੈ ਗਿਆ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਕਬੀਰ ਭਗਤ ਜੀ ਕਹਿੰਦੇ ਹਨ, ਇਹੋ ਜਿਹਾ ਜੀਵਨ ਨਹੀਂ ਬਣਾਉਣਾ ਜਿਹਦੇ ਨਾਲ ਪੁਰਾਣੀ ਦੀ ਜ਼ਿੰਦਗੀ ਇੱਥੋਂ ਤੱਕ ਹੋ ਜਾਏ। ਰਾਮ ਗਿਓ ਰਾਵਣ ਗਿਓ, ਜਾਂ ਕੋ ਪਉ ਪਰਵਾਹ, ਕਹੋ ਨਾਨਕ ਫਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਇਹ ਭਾਈ ਸੁਪਨਾ ਹੈ, ਪੁਰਾਣੀ ਸੁਪਨੇ ਨਿੰਦਾ ਹੈ। ਤੇ ਕਬੀਰ ਭਗਤ ਜੀ ਆਖਰੀ ਪੰਕਤੀ ਦੇ ਵਿੱਚ ਇਉਂ ਵਰਣ ਕਰਦੇ ਹਨ, ਕਹਿਤੇ ਕਬੀਰ ਸੁਣੋ ਰੇ ਲੋਈ, ਰਾਮ ਨਾਮ ਬਿਨ ਮੁਕਤ ਨਾ ਹੋਈ। ਕਹਿੰਦੇ ਰਾਮ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋਣੀ ਹੈ, ਨਾਮ ਤੋਂ ਬਿਨਾਂ ਪ੍ਰਾਣੀ ਉਹ ਭਵ ਸਾਗਰ ਨੂੰ ਪਾਰ ਨਹੀਂ ਕਰ ਸਕਦਾ ਜੋ ਸਾਨੂੰ ਅੰਤ ਸਮੇਂ ਦੇ ਵਿੱਚ ਪੈਣਾ। ਕਬੀਰ ਜੀ ਕਹਿੰਦੇ ਹਨ,
ਰਾਮ ਨਾਮ ਬਿਨ ਮੁਕਤ ਨਾ ਹੋਈ, ਕਿਆ ਮੰਗੂ ਕਿਛ ਫਿਰ ਨਾ ਰਹਾਈ, ਦੇਖਤ ਚਲੋ ਜਗ ਜਾਈ। किसी